कहां बुद्ध प्रभु तोष हमारी वर्ण सकै महिमा जो तिहारी हम न सत कर सिफत तुम्हारी आप ले हो तुम कथा सुधारी पतत पावन भगत वचन कृपा निधान शब्दावतार जग शक्त दे मालक साहिब कुमार धन सतगुरु श्री गुरु ग्रंथ साहिब सच्चे पातशाह जी की पावन पवित्र हजूरी में विराजमान निर्मल भेख दे मुखी अनंत श्री विभूषक विद्या माल अंड विरक्त श्रोमणी श्री 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 महंत साहिब जी परम सत्कार योग परम शब्दे निर्मल पंचायती अखाड़े दे सचदेव साहिब जी महाराज परम शब्दे श्रीमान संत बाबा तेजा सिंह जी अनंत विभूत श्री विभूषक सारे ही विरक्त संत मंडल गुणी ज्ञानी जन गुरु रूप साध संत जी वाहिगुरु जी का खालसा वाहिगुरु जी की फतेह। आप जी आप सारे ही बड़भागी हाँ तनखा दे योग हाँ जो बाला प्रीतम सरबंस दानी सतगुरु श्री गुरु गोबिंद सिंह महाराज जी के पावन 350 साल प्रकाश पुरब के संबंध में काफ़ी दिनों तो आनंद लै रहे हाँ तख्त श्री सत हरिमंदर जी पटना साहिब अज इतने महापुरखों के प्रबंध अनुसार अमृत वेले को आप सतगुरु जी की पावन अवतार के संबंध में कई प्रकार दिया विचारां पर सरवण कीतियां महापुरखों ने आप जी को पटना साहिब की धरती तो लै करके सतगुरों की जीवन लीला का दिग दर्शन कराया श्री हजूर साहिब पर्यंत ते आपां सारे महापुरखों के कोलों सुन करके ये यतन करिए कि अज तकरीबन इस अवतार पर्व के जो प्रोग्राम है उन्हों की समाप्ति हो जा रही है कि आप इस सारे प्रोग्राम के दौरान इतों हुण लै करके की जाना है क्योंकि आप कुछ लैन आए हैं इतने बाकी तो सारा कुछ जो आपको आत्मक आनंद है वह जरूरी है शरीर का आनंद तो मिल ही रहा है आप जी ने बताया महापुरखों ने श्री गुरु गोबिंद सिंह महाराज जी का संसार दे विच खास करके पटने की इस पावन घर के आ करके साडे उत्ते की उपकार है सतगुरु जी नूं आउणा साडे संसार विच आत्मक कल्याण वास्ते ही पैंदा है क्योंकि महापुरख दसते हैं कि जे ठीक है संसार के अंदर दुष्टां नूं दंड देण वास्ते धर्म की संस्थापना करने वास्ते महापुरशां की रक्षा करने वास्ते ये तीन प्रयोजन आप समझते हैं कि अवतारां दे हन कि संसार में प्रभु पिता परमात्मा निर्गुण तो सरगुण होंदे हन ते इस करके होंदे हन तीन विशेष प्रयोजन बनते हैं एक ते जो अत्याचारी दुराचारी लोग हैं उन्होंने दंड देने वास्ते और दूसरा अधर्म नूं खत्म करके धर्म की संस्थापना करने वास्ते और तीसरा सज्जन पुरखां की महापुरखों की रक्षा करने वास्ते ये प्रयोजन गुरु गोबिंद सिंह महाराज जी ने स्वयं दस दिता है कि यह साडा ते प्रयोजन है ही है कि असी जन्म असी अवतार इसे करके ही लिया है समझ ले हो साधु सब मन मंग ये सज्जन पुरखो गुरमुखो ये साडे संसार दे विच प्रगट होण दा जिहड़ा भेद है ना रहस है उहनू समझ लिओ हुण आपां इत्थे समझणा आया हुण आपां समझण वास्ते आए हैं कि इह ना होए कि पंक्तियां आपां उदण दे कम से कम 50 वार सुणी लई होगी पंक्ति आपां कि असीं इत्थे आए हाँ इत्थे असीं अवतार लिया है पर समझण वास्ते महाराज जी कहिंदे आ सुण लैणा अलग चीज़ है समझणा अलग चीज़ है समझ के जाइए अज जिथे तुसीं बैठे हो ना महापुरखों के समक्ष ये इन्हां उत्ते बख्शिश कीती है गुरु गोबिंद सिंह महाराज जी ने कि जो साडे संसार विच आउण दा प्रयोजन भेद रहस है ना ये समझा दिंदे हन महापुरख ते महाराज जी कहिंदे भी समझ लिओ ध्यान दे करके कि असीं कादे वास्ते आए हैं धर्म च लावन संत उबारन
और दुष्ट सपन को मूल को पाना इतने ही प्रयोजन मारे ने दस दिते कि एक तो असं धर्म को चलाने वास्ते आए हैं। धर्म तो पहले भी चल ही रहा सी, फिर भी महाराज जी उही गल कह रहे हैं, धर्म चल रहा सी ना, फिर भी धर्म को चलाने वास्ते कहिंदे आए। इहदा मतलब जे धर्म चलता ही ना, जिवें कोई आपां गड्डी चल रही होवे ना, तो जो कोई रुकावट पैंदी है तो मिस्त्री कादे वास्ते आउंदा है, कारीगर कादे वास्ते आउंदा, गड्डी तो पहले भी चलती हुंदी है, पर थोड़ी देर उहदे विच कोई रुकावट पई है, कोई गड़बड़ी हुई है, तो धर्म चल रहा सी, पर धर्म चलते चलते विच अधर्म आ गया, अधर्म ने रुकावट पा दित्ती। वैसे तो धर्म अधर्म दोनों इकट्ठे ही रहिंदे आ, सृष्टि द्वंदात्मक है, चल नहीं सकती। यदि धर्म ही कला रहे तब भी नहीं चलेगी, अधर्म रहे तब भी नहीं चलेगी। द्वंदात्मक संसार है, द्वैत भाव नाल ही संसार है। यदि द्वैत खत्म हो गया तो संसार नाम की कोई चीज नहीं है। वैसे गुरु गोबिंद सिंह महाराज जी का यदि सिद्धांत आप विचारीए ना, तो यह तमाशा ही क्या उन्होंने, उन्हें जाप साहब तो लै करके जफरनामे तक जिन्ना भी वर्णन किया ना, अज तो नहीं लैके सतयुग तो लैके हुण तक वर्णन किया महाराज ने, जो कुछ भी बीतिया, पर कह दिता कि यह है सारा ही तमाशा। और तमाशे दे विच बहुत कुछ देखते हैं लोग, तमाशे आप भी देखते हैं ना, तमाशे विच बहुत कुछ होंदा है, लेकिन तमाशा देखने वाले सारे ही लोग ने, तमाशा अजकल फिल्म कह लो, तमाशा पहले कहते सी अजकल फिल्म कह देंगे, आप भी सारे फिल्म देखते हैं, तमाशा देखते हैं, पर कोई ऐसा पुरुष होगा जो तमाशा देख करके ना, फिल्म देख करके उस फिल्म को हूबहू सुनाने की जिस समर्थ हो, क्योंकि फिल्म में बहुत कुछ होता है, आप सारा कुछ किसी के सामने बयान नहीं कर सकते, क्योंकि इन्नी हिम्मत किसी विच नहीं होंगी कि वह तमाशे को देख करके वैसा ही बयान कर सके जैसा देखा। ये एक विशेषता श्री गुरु गोबिंद सिंह महाराज जी के विच है कि उन्होंने जिस तरह का देखा सी ना, उन्हें केवल यही नहीं कहा कि वह कहते तो है कि देखण आयो जगत तमाशा, मैं संसार का तमाशा जरा देखने वास्ते आया कि संसार की कुछ हो रहा है, लेकिन यह भी नाल क्या उन्होंने जो प्रभ जगत कहा सो कहे हो और किसी ते मोल न कहे हो, मैं जगत तमाशा देखने वास्ते आया हाँ, पर यह नहीं कि तमाशे का एक पक्ष तुम कह देवगा कि जे मैं चरित्र ना बयान किए, चरित्र जे मैं कह दिते तो मेरी कोई विरोधता करेगा, ऐसा नहीं सोचा, क्योंकि तमाशे दे विच जो कोई विआह का प्रसंग चल रहा ना, हुण भी महापुरुष कह रहे सन विआह का प्रसंग चलता होवे ना, तो केवल सगाई का ही उत्थे वचन नहीं हुंदा, केवल अपनी बरात का वचन ही नहीं हुंदा, बहुत कुछ बयान करना पैंदा विआह के तमाशे, विआह के प्रसंग च। ते महाराज जी कहिंदे वी मैं तमाशा देखण वास्ते आया, ते तमाशे दे विच जो कुछ होया वह हू बहू मैं आप नूं दसांगा, किसी तो डरता होया मौन नहीं रहांगा। तो जड़े लोग नहीं ना समझ पाए, जड़े लोग नहीं समझ पाए वो तमाशे के बयान नूं नहीं समझ पाए कि महाराज जी का तमाशे का बयान कर रहे, समझ लैना कि महाराज जी किस घर वास्ते आए हैं। धर्म च लावन संत उबारनी है उन्हों का प्रयोजन, दुष्ट सबन को मूल उपारनी प्रयोजन है, ये सब कुछ आ सतगुरु जी की दृष्टि में, तो यह भी एक तमाशा ही है, अपनी दृष्टि से बहुत कुछ है, पर सतगुरु जी तो यह भी इतने चीज़ा तमाशे से गिनते हैं कि धर्म चलावन जोड़ा ना, संसार के अंदर धर्म चलता है, परमात्मा के दरबार सचखंड जिन्हों आप कह दें उत्थे धर्म अधर्म की गल नहीं है, जेड़े जेड़ी गुरु जी ने सिद्धांत बख्शिश किया उत्थे जाके, पर थले नहीं, थले वाली जी गल आ उत्थे तो धर्म अधर्म है, क्योंकि गुरु नानक साहब जी कहिंदे आ कि पुन दान जो बीज दे धर्म राय कह जाही, इत्थे ते महाराज धर्म की गल करते हैं, जेड़े पुन दान करते आ वो सारे धर्मराज दे कोल जाणगे, उन्हां नूं धर्मराज दे कोल जाणा पएगा, तो फिर यदा मतलब धर्म उत्थे भी धर्म की गल चलती है, पर चलती कित्थे आ, ਤਮਾਸ਼ੇ ਦੇ ਵਿੱਚ ਚੱਲਦੀ ਆ। ਇੱਥੋਂ ਲੈ ਕੇ ਅਤੇ ਜਿਹਨੂੰ ਆਪਾਂ ਨਰਕ ਸਵਰਗ ਸੱਚਖੰਡ ਜਿਹਨੂੰ ਕਹਿੰਦੇ ਹਾਂ ਨਾ ਗੁਰੂ ਸਾਹਿਬ ਜੀ, ਉਹਨੂੰ ਸਾਰੇ ਨੂੰ ਹੀ ਤਮਾਸ਼ਾ ਕਹਿੰਦੇ ਆ। ਅਤੇ ਤਮਾਸ਼ੇ ਦੀ ਸਮਾਪਤੀ ਕਿੱਥੇ ਹੁੰਦੀ ਹੈ? ਤਮਾਸ਼ੇ ਦੀ ਸਮਾਪਤੀ ਸਤਿਗੁਰੂ ਜੀ ਨੇ ਕਰਕੇ ਦਿਖਾਈ ਹੈ ਕਿ ਅਸੀਂ ਵੀ ਤਮਾਸ਼ੇ ਦੇ ਵਿੱਚ ਸੀ। ਮਹਾਰਾਜ ਕਹਿੰਦੇ ਤਮਾਸ਼ਾ ਇੱਥੇ ਰਹਿ ਕੇ ਦੇਖਿਆ ਜਾਂਦਾ, ਅਤੇ ਸਤਿਗੁਰੂ ਜੀ ਕਹਿੰਦੇ ਅਸੀਂ ਹੇਮਕੁੰਟ ਪਰਬਤ 'ਤੇ ਬੈਠ ਕੇ ਤਮਾਸ਼ਾ ਦੇਖਿਆ। ਤਮਾਸ਼ੇ ਦੇ ਅੰਦਰ ਹੀ ਹੈ ਨਾ ਧਿਆਨ ਕਰਨਾ, ਵਿਚਾਰ ਕਰਨੀ, ਸਾਰਾ ਕੁਛ ਤਮਾਸ਼ੇ ਦੇ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਇੱਥੇ ਹੀ ਸੀ, ਇੱਥੋਂ ਹੀ ਇੱਥੇ ਆਏ ਆ, ਪਰ ਇੱਥੋਂ ਉੱਥੇ ਜਾ ਕੇ ਫਿਰ ਇੱਥੇ ਆਏ। ਮਹਾਰਾਜ ਜੀ ਕਹਿੰਦੇ ਆਪ ਜੀ ਨੇ ਸਾਰੀਆਂ ਪੰਕਤੀਆਂ ਸੁਣੀਆਂ ਕਿ ਅਸੀਂ ਹੇਮਕੁੰਟ 'ਤੇ ਬੈਠ ਕੇ ਤਪੱਸਿਆ ਕੀਤੀ ਹੈ, ਅਤੇ ਸਤਿਗੁਰੂ ਜੀ ਕਹਿੰਦੇ ਉੱਥੋਂ ਹੀ ਫਿਰ ਸਾਨੂੰ ਪਰਮਾਤਮਾ ਨੇ ਬੁਲਾ ਕੇ ਇੱਥੇ ਭੇਜਤਾ। ਇਹਦਾ ਮਤਲਬ ਕੀ ਹੋਇਆ? ਸਤਿਗੁਰੂ ਜੀ ਤਮਾਸ਼ੇ ਦੇ ਅੰਦਰ ਹੀ ਬੈਠੇ ਸੀ, ਬਾਹਰ ਨਹੀਂ ਸੀ। ਹੇਮਕੁੰਟ ਵੀ ਆਪਣੇ ਅੰਦਰ ਹੀ ਹੈ, ਇੱਥੇ ਹੀ ਹੇਮਕੁੰਟ ਆਪਾਂ ਦਰਸ਼ਨ ਕਰਦੇ ਹਾਂ। ਅਤੇ ਸਤਿਗੁਰੂ ਜੀ ਹੇਮਕੁੰਟ ਤੋਂ ਫਿਰ ਇੱਥੇ ਆ ਗਏ, ਅਤੇ ਹੇਮਕੁੰਟ 'ਤੇ ਆਪਾਂ ਵੀ ਚਲੇ ਜਾਂਦੇ ਹਾਂ, ਕਾਰਾਂ ਮੋਟਰਾਂ ਗੱਡੀਆਂ 'ਤੇ ਚਲੇ ਜਾਂਦੇ ਹਾਂ। ਅਤੇ ਹੇਮਕੁੰਟ ਤੋਂ ਆ ਕੇ ਮਹਾਰਾਜ ਨੇ ਇੱਥੇ ਅਵਤਾਰ ਲਿਆ। ਇਹਦਾ ਮਤਲਬ ਇਸ ਜਗਤ ਦੇ ਵਿੱਚ ਹੀ ਬੈਠੇ ਸੀ ਨਾ, ਤਮਾਸ਼ਾ ਦੇਖਣ ਹੁਣ ਨਹੀਂ ਆਏ, ਉਹ ਪਹਿਲੇ ਤਮਾਸ਼ੇ ਦੇ ਅੰਦਰ ਬੈਠੇ ਹੋਏ ਸੀ, ਉਹਨਾਂ ਪਹਿਲਾਂ ਵੀ ਦੇਖਿਆ। ਐਵੇਂ ਨਹੀਂ ਬਿਆਨ ਕੀਤਾ ਦਸਮ ਗ੍ਰੰਥ ਦੇ ਵਿੱਚ ਉਹਨਾਂ ਨੇ, ਕਿਉਂਕਿ ਸਤਯੁਗ ਤੋਂ ਲੈ ਕੇ ਕਲਯੁਗ ਦੇ 5000 ਸਾਲ ਅਜੇ ਬੀਤੇ ਹੀ ਮਹਾਰਾਜ ਉੱਥੇ ਬੈਠੇ ਸੀ, 40,00,000 ਸਾਲ ਮਹਾਰਾਜ ਬੈਠੇ ਸੀ। ਅਤੇ ਉੱਥੋਂ ਉੱਠ ਕੇ ਮਹਾਰਾਜ ਜੀ ਇੱਥੇ ਆਏ, ਇਹਦਾ ਮਤਲਬ ਤਮਾਸ਼ੇ 'ਚ ਪਹਿਲਾਂ ਵੀ ਬਿਰਾਜਮਾਨ ਸੀ। ਅਤੇ ਤਮਾਸ਼ੇ ਦੀ ਸਮਾਪਤੀ ਕਿੱਥੇ ਹੁੰਦੀ ਆ? ਇਹ ਗੱਲ ਆਪਾਂ ਸਮਝਣੀ ਹੈ ਵੀ ਮਹਾਰਾਜ ਕਹਿੰਦੇ ਤਮਾਸ਼ਾ ਤਾਂ ਅਸੀਂ ਵੇਖ ਲਿਆ, ਧਰਮ ਚਲਾਵਨ ਸੰਤ ਉਬਾਰਨ। ਜਿਹੜਾ ਅਧਰਮ ਵੱਧ ਗਿਆ ਨਾ, ਉਹਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਕੇ ਧਰਮ ਨੂੰ ਫਿਰ ਸਾਹਮਣੇ ਲਿਆਉਣਾ ਕਿ ਧਰਮ ਹੈ ਕੀ। ਤਮਾਸ਼ੇ ਦੇ ਅੰਦਰ ਸਮਝੋ ਕਿ ਅਧਰਮ ਅਤੇ ਧਰਮ ਦੋਨੋਂ ਹੀ ਨੇ। ਜਿਹੜੀਆਂ ਵੱਧ ਫੈਲੀਆਂ, ਜਿਹੜੇ ਕੂੜੇ ਕਰਮ, ਜਿਹੜੇ ਮਾੜੇ ਕਰਮ, ਜਿਹੜੀ ਬੇਈਮਾਨੀ, ਠੱਗੀ, ਇਹ ਸਾਰਾ ਹੀ ਅਧਰਮ ਹੈ। ਅਤੇ ਜਿਹੜੇ ਇੱਥੇ ਬੈਠ ਕੇ ਸਤਸੰਗ ਕਰ ਰਹੇ ਹੋ, ਨਿਤਨੇਮ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਇਹ ਧਰਮ ਹੈ। ਅਤੇ ਹੁਣ ਵੀ ਆਪਣੇ ਸਾਹਮਣੇ ਦੋਨੋਂ ਹੀ ਹੈ ਨਾ, ਤਮਾਸ਼ੇ ਦੇ ਵਿੱਚ ਧਰਮ ਵੀ ਹੈ ਅਧਰਮ ਵੀ ਹੈ। ਅਤੇ ਧਰਮ ਚਲਾਵਨ, ਚਲਾਉਣ ਦਾ ਅਰਥ ਹੈ ਕਿ ਉਸ ਧਰਮ ਦੀ ਪੁਨਃ ਸਥਾਪਨਾ ਕਰਨ ਵਾਸਤੇ ਅਸੀਂ ਆਏ ਹਾਂ। ਔਰ ਦੂਸਰਾ ਹੈ ਕਿ ਸੰਤ ਉਬਾਰਨ, ਸੰਤ ਮਹਾਂਪੁਰਸ਼ਾਂ ਨੂੰ ਅਧਰਮੀ ਲੋਕ ਦੁਖੀ ਕਰਦੇ ਆ, ਪਰੇਸ਼ਾਨ ਕਰਦੇ ਆ, ਅਤੇ ਉਹਨਾਂ ਦਾ ਸਤਿਕਾਰ ਮਾਣ ਵਧਾਉਣ ਵਾਸਤੇ ਆਏ ਆ। ਅਤੇ ਦੁਸ਼ਟ ਸਭਨ ਕੋ ਮੂਲ ਉਪਾਰਨ, ਜਿਹੜੇ ਦੁਸ਼ਟ ਲੋਕ ਹਨ ਉਹਨਾਂ ਨੂੰ ਮੂਲ ਤੋਂ ਹੀ ਉਖਾੜਨ ਵਾਸਤੇ ਆਏ ਹਾਂ। ਹੁਣ ਗੱਲ ਇਹ ਚੱਲ ਰਹੀ ਆ ਕਿ ਤਮਾਸ਼ੇ ਦੀ ਸਮਾਪਤੀ ਕਿੱਥੇ ਹੁੰਦੀ ਹੈ? ਤਮਾਸ਼ਾ ਸਾਰੇ ਆਪਾਂ ਦੇਖ ਰਹੇ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਵੀ ਜਦੋਂ ਅਸੀਂ ਬੈਠੇ ਸੀ ਨਾ ਹੇਮਕੁੰਟ ਪਰਬਤ 'ਤੇ, ਅਤੇ ਸਾਰਾ ਹੀ ਤਮਾਸ਼ਾ ਦੇਖਿਆ, ਤਮਾਸ਼ੇ ਦੇ ਵਿੱਚ ਬੈਠ ਕਰਕੇ ਅਤੇ ਆਰਾਧਨਾ ਕੀਤੀ ਪ੍ਰਭੂ ਪਿਤਾ ਪਰਮਾਤਮਾ ਦੀ। ਅਤੇ ਫਿਰ ਜਦੋਂ ਆਰਾਧਨਾ ਕੀਤੀ ਅਤੇ ਤਮਾਸ਼ਾ ਦੇਖਦੇ ਦੇਖਦੇ, ਭਾਵ ਦੁਐਤ ਦੇ ਵਿੱਚ ਸਾਰਾ ਹੀ ਤਮਾਸ਼ਾ ਹੈ। ਜਦੋਂ ਦੁਐਤ ਸਮਾਪਤ ਹੋ ਜਾਏਗੀ ਅਤੇ ਤਮਾਸ਼ਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਤੇ ਜਿਹੜਾ ਦੁਐਤ ਭਾਵ ਨੂੰ ਸਮਾਪਤ ਕਰਕੇ ਅਦਵੈਤ ਵਿੱਚ ਜਾਏਗਾ ਨਾ, ਉਹ ਹੀ ਬੋਲੇਗਾ, ਉਹ ਹੀ ਕਹੇਗਾ ਦੁਐਤ ਏਕ ਰੂਪ ਹੋਏ ਗਏ। ਜਦੋਂ ਤੱਕ ਦੁਐਤ ਵਿੱਚ ਬੈਠੇ ਸੀ ਕਹਿੰਦੇ ਤਮਾਸ਼ਾ ਦੇਖਿਆ ਸੀ ਹੇਮਕੁੰਟ 'ਤੇ ਬੈਠ ਕੇ ਵੀ, ਅਤੇ ਹੁਣ ਸੰਸਾਰ ਦੇ ਅੰਦਰ ਆ ਕਰਕੇ ਅਤੇ ਅਸੀਂ ਤਮਾਸ਼ੇ ਨੂੰ ਹੁਣ ਵੀ ਦੇਖ ਰਹੇ ਹਾਂ, ਪਰ ਇਸ ਤਰ੍ਹਾਂ ਨਹੀਂ ਆਏ, ਅਸੀਂ ਦੁਆਇਆ ਤੋਂ ਏਕ ਹੋ ਕੇ ਆਏ ਹਾਂ। ਜਦੋਂ ਕੋਈ ਦੋ ਤੋਂ ਇੱਕ ਹੋ ਕੇ ਤਮਾਸ਼ਾ ਦੇਖਦਾ ਹੈ ਨਾ, ਉਹਨੂੰ ਪਤਾ ਲੱਗਦਾ ਵੀ ਤਮਾਸ਼ਾ ਕੀ ਹੈ, ਦੂਸਰਾ ਨਹੀਂ ਦੱਸ ਸਕਦਾ। ਜਿਹੜਾ ਖੁਦ ਤਮਾਸ਼ਬੀਨ ਹੋਵੇ ਉਹ ਤਮਾਸ਼ੇ ਦੀ ਸੱਚਾਈ ਕਿਸੇ ਨੂੰ ਨਹੀਂ ਦੱਸ ਸਕਦਾ। ਜਿਹੜਾ ਤਮਾਸ਼ੇ ਤੋਂ ਅਲੱਗ ਬੈਠਾ ਹੋਵੇ ਉਹਨੂੰ ਪਤਾ ਲੱਗਦਾ ਕਿ ਤਮਾਸ਼ਾ ਕੀ ਹੈ। ਆਪਾਂ ਸਾਰੇ ਮਦਾਰੀ ਦਾ ਖੇਡ ਦੇਖਦੇ ਹਾਂ ਨਾ, ਅਤੇ ਉਹਦੇ 'ਚ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਹੋ ਰਿਹਾ, ਸਾਰੇ ਹੀ ਮੁਗਧ ਹੋ ਜਾਂਦੇ ਆ। ਲੇਕਿਨ ਮਦਾਰੀ ਨੂੰ ਪਤਾ ਹੈ, ਇਕੱਲੇ ਮਦਾਰੀ ਨੂੰ ਪਤਾ ਹੈ ਵੀ ਇੱਥੇ ਮੈਂ ਕੁਛ ਵੀ ਨਹੀਂ ਕੀਤਾ। ਸਾਰਿਆਂ ਨੂੰ ਉਹਨੇ ਮੂਰਖ ਬਣਾ ਰੱਖਿਆ ਜਿਹਨੇ ਤਮਾਸ਼ਾ ਦੇਖ ਰਹੇ ਆ, ਪਰ ਮਦਾਰੀ ਨੂੰ ਪਤਾ ਹੈ ਵੀ ਕੁਛ ਵੀ ਨਹੀਂ ਹੋਇਆ। ਆਪਾਂ ਸਾਰੇ ਹੀ ਦੇਖਦੇ ਹਾਂ ਨਾ ਵੀ ਜਦੋਂ ਮਦਾਰੀ ਕਿਤੇ ਤਮਾਸ਼ਾ ਦਿਖਾਏ, ਕਈ ਵਾਰ ਐਸਾ ਹੁੰਦਾ ਹੈ ਕਿ ਮਦਾਰੀ ਆਪਾਂ ਨੂੰ ਬੜੇ ਬੜੇ ਪੈਸੇ ਪੈਸਿਆਂ ਦੇ ਢੇਰ ਲਾ ਕੇ ਦਿਖਾ ਦਿੰਦਾ, ਪੈਸੇ ਕੱਢ ਦਿੰਦਾ, ਕਿਸੇ ਦੇ ਮੂੰਹ 'ਚੋਂ ਕੱਢ ਦਿੰਦਾ, ਲੇਕਿਨ ਮਦਾਰੀ ਦੀ ਹਾਲਤ ਕੀ ਹੁੰਦੀ ਪਤਾ? ਜਦੋਂ ਮਦਾਰੀ ਤਮਾਸ਼ਾ ਸਮਾਪਤ ਕਰਦੇ ਨਾ, ਤਾਂ ਠੂਠਾ ਫੜ ਕੇ ਪੈਸੇ ਘੱਟ ਕੇ ਮੰਗਦਾ ਉਹ। ਤੇ ਪੈਸੇ ਕਿੱਧਰ ਗਏ? ਤਮਾਸ਼ਾ ਹੀ ਸੀ ਨਾ ਉਹ ਮਦਾਰੀ, ਜਿਹੜਾ ਉਹਦੀ ਮਾਇਆ ਕੋਈ ਸਮਝ ਨਹੀਂ ਪਾ ਰਿਹਾ ਕਿ ਮਦਾਰੀ ਦੀ, ਪਰ ਉਹ ਪਤਾ ਕੈਸਾ ਮਦਾਰੀ ਹੈ। ਬਾਜੀ ਗੱਲ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਲੇਕਿਨ ਸਾਂਗ ਉਤਾਰ ਥੰਮਿਓ ਪਸਾਰਾ ਤਬ ਇੱਕ ਹੈ ਏਕੰਕਾਰਾ। ਐਸਾ ਤਮਾਸ਼ਾ ਦੇਖਿਆ ਸਤਿਗੁਰੂ ਜੀ ਨੇ। ਫਿਰ ਇੱਥੇ ਆ ਕੇ ਕਹਿੰਦੇ ਅਸੀਂ ਤਮਾਸ਼ਾ ਦੇਖਣਾ ਹੈ ਵੀ ਲੋਕ ਕੀ ਕਰਦੇ ਆ, ਅਤੇ ਤਮਾਸ਼ੇ ਦੀ ਸਮਾਪਤੀ ਪਤਾ ਕਿੱਥੇ ਹੁੰਦੀ ਆ? ਉਹ ਸਿਧਾਂਤ ਨੂੰ ਸਮਝ ਲਿਓ। ਬਚਨ ਬਹੁਤ ਮਹਾਂਪੁਰਖਾਂ ਨੇ ਆਪ ਜੀ ਨੂੰ ਸੁਣਾਉਣੇ ਆ, ਪਰ ਇੰਨੀ ਗੱਲ ਸਮਝਦੀ ਹੈ ਵੀ ਮਹਾਰਾਜ ਜੀ ਦਾ ਸਿਧਾਂਤ ਕੀ ਹੈ। ਦ੍ਵੈਤ ਏਕ ਰੂਪ ਹੋਏ ਗਏ ਹੋ, ਇਹਦਾ ਮਤਲਬ ਪਹਿਲੇ ਦੋ ਸੀ ਨਾ, ਜਿਹੜੇ ਦੋ ਹੋਣਗੇ ਉਹ ਹੀ ਇੱਕ ਹੁੰਦੇ ਆ। ਕੇਵਲ ਪੰਕਤੀ ਸੁਣ ਲੈਂਦੇ ਹਾਂ ਵੀ ਦੋ ਤੋਂ ਇੱਕ ਹੋ ਗਏ, ਅਤੇ ਇੱਕ ਕਿਹੜਾ ਸੀ ਅਤੇ ਦੂਜਾ ਕਿਹੜਾ ਸੀ? ਆਪਣੇ ਅੰਦਰ ਇਹੀ ਭੁਲੇਖਾ ਪਿਆ ਹੋਇਆ ਵੀ ਕਿਹਦੇ ਨਾਲ ਇੱਕ ਹੋਏ ਸੀ ਮਹਾਰਾਜ। ਮਹਾਂਪੁਰਸ਼ ਹੁਣੇ ਹੀ ਦੱਸ ਰਹੇ ਸਨ ਨਾ ਸੰਤ ਬਾਬਾ ਲੱਖਾ ਸਿੰਘ ਜੀ ਕਿ ਦੋ ਪ੍ਰਕਾਰ ਦੀਆਂ ਪੰਕਤੀਆਂ ਆ ਰਹੀਆਂ ਸਾਧ ਸਿੰਘ ਜੀ। ਉੱਧਰੋਂ ਤਾਂ ਕਹਿੰਦੇ ਆ ਜੋ ਹਮਕੋ ਪਰਮੇਸ਼ਰ ਉਚਰੇ ਹਨ ਤੇ ਸਭ ਨਰਕ ਕੁੰਡ ਮੈਂ ਪਰ ਹੈ, ਅਤੇ ਉੱਧਰੋਂ ਮਹਾਰਾਜ ਕਹਿੰਦੇ ਦ੍ਵੈਤ ਏਕ ਰੂਪ ਹੋਏ ਗਏ ਹੋ। ਅਤੇ ਫਿਰ ਸਮਝ ਕੌਣ ਦੱਸੇਗਾ, ਵਿਚਾਰ ਕੌਣ ਕਰੇਗਾ ਵੀ ਪਰਮੇਸ਼ੁਰ ਨਹੀਂ ਹੈ ਤਾਂ ਪਰਮੇਸ਼ੁਰ ਕਿਉਂ ਕਹਿੰਦੇ ਆ? ਉਹ ਕਹਿੰਦੇ ਸਾਨੂੰ ਪਰਮੇਸ਼ੁਰ ਨਾ ਕਹੋ। ਉੱਧਰ ਕਹਿੰਦੇ ਮੈਂ ਪਰਮੇਸ਼ੁਰ ਹੋ ਚੁੱਕਾ ਹਾਂ, ਅਤੇ ਕਿਤੇ ਨਾ ਕਿਤੇ ਤਾਂ ਆਪਣੇ ਸਮਝਣ 'ਚ ਗੜਬੜ ਹੈ ਨਾ। ਪਰਮੇਸ਼ੁਰ ਹੈ, ਪਰਮਾਤਮਾ ਹੈ, ਪਰ ਤਮਾਸ਼ੇ ਦੇ ਵਿੱਚ ਆ ਕਰਕੇ ਆਪਾਂ ਨੂੰ ਲੱਗਦਾ ਵੀ ਪਰਮਾਤਮਾ ਅਲੱਗ ਹੈ, ਇਹ ਅਲੱਗ ਹੈ, ਕਿਉਂਕਿ ਆਪਣੀ ਦ੍ਰਿਸ਼ਟੀ ਪਤਾ ਕਿੱਥੇ ਖੜੀ ਹੈ। ਠੀਕ ਹੈ, ਆਪਣੀ ਸ਼ਰਧਾ ਬਹੁਤ ਅਤਿਅੰਤ ਹੋਣੀ ਚਾਹੀਦੀ ਹੈ, ਬਾਲਾ ਪ੍ਰੀਤਮ ਜੀ 'ਤੇ ਅਤਿਅੰਤ ਸ਼ਰਧਾ ਹੈ, ਪਰ ਆਪਾਂ ਆਪਣੀ ਬੁੱਧੀ ਨਾਲ ਕੇਵਲ ਇੱਥੇ ਆਵਾਂਗੇ ਤਾਂ ਆਪਾਂ ਬਾਲਾ ਪ੍ਰੀਤਮ ਨੂੰ ਬਾਲਾ ਹੀ ਸਮਝ ਕੇ ਦਰਸ਼ਨ ਕਰਨੇ। ਉੱਥੇ ਸੱਚਖੰਡ ਵੀ ਜਾਵਾਂਗੇ, ਹਰਿਮੰਦਰ ਵੀ ਜਾਵਾਂਗੇ, ਆਪਣੇ ਸਰੀਰ 'ਤੇ ਦ੍ਰਿਸ਼ਟੀ ਹੈ, ਕਿਉਂਕਿ ਆਪਾਂ ਤਮਾਸ਼ਬੀਨ ਹਾਂ, ਅਤੇ ਤਮਾਸ਼ਬੀਨ 'ਤੇ ਤਮਾਸ਼ਾ ਹੀ ਦੇਖੇਗਾ ਨਾ, ਤਮਾਸ਼ੇ ਵਾਲੇ ਨੂੰ ਨਹੀਂ ਦੇਖ ਸਕਦਾ, ਉਹਨੂੰ ਸਿਰਫ ਤਮਾਸ਼ਾ ਹੀ ਦਿਖਦਾ ਹੈ। ਜਿਹੜਾ ਤਮਾਸ਼ਾ ਦਿਖਾ ਰਿਹਾ ਹੈ ਨਾ ਉਹਦੇ ਬਾਰੇ ਕੋਈ ਕੋਈ ਜਾਣਦਾ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਮਾਸ਼ਾ ਦੇਖਣ ਆਏ ਆ, ਤਮਾਸ਼ਾ ਨਹੀਂ ਆਉ, ਆਪਣੀ ਦ੍ਰਿਸ਼ਟੀ ਉਹਨਾਂ ਦੇ ਸਰੀਰ 'ਤੇ ਪੈਂਦੀ ਆ। ਇਸ ਕਰਕੇ ਜਦੋਂ ਇਹ ਪੰਕਤੀ ਦਾ ਮਹਾਂਪੁਰਖ ਕਹਿ ਕੇ ਗਏ ਆ ਵੀ ਇੱਥੇ ਇਸ ਪੰਕਤੀ ਦਾ ਵਿਚਾਰ ਹੋਏਗਾ, ਕਿਉਂਕਿ ਨਰਮਜਾਂ ਦੀ ਸਟੇਜ ਹੈ, ਅਤੇ ਤਮਾਸ਼ੇ ਦੀ ਗੱਲ ਪਰਮੇਸ਼ੁਰ ਆਪਾਂ ਕਿਉਂ ਨਹੀਂ ਸਮਝ ਪਾ ਰਹੇ? ਆਪਾਂ ਇਹ ਪੰਕਤੀਆਂ ਸੁਣ ਕੇ ਕਿਸੇ ਗੁਰਮੁਖ ਕੋਲੋਂ ਜਦੋਂ ਕਹਿੰਦਾ ਨਾ ਕੋਈ ਕਿ ਜੋ ਹਮਕੋ ਪਰਮੇਸ਼ੁਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਕਈ ਵਾਰ ਇੱਥੋਂ ਤੱਕ ਆਪਾਂ ਪਹੁੰਚ ਜਾਂਦੇ ਹਾਂ, ਆਪਣੇ ਅੰਦਰ ਇੰਨੀ ਨਾਸਤਿਕਤਾ ਆ ਜਾਂਦੀ ਹੈ ਕਿ ਆਪਾਂ ਹਰੇਕ ਦੇ ਅੰਦਰ ਆਪਣੀ ਹਰੇਕ ਮਹਾਂਪੁਰਖ ਨੂੰ ਦੇਖ ਕੇ ਦ੍ਵੈਤ ਭਾਵਨਾ ਹੋ ਜਾਂਦੀ ਹੈ ਕਿ ਨਹੀਂ ਪਰਮੇਸ਼ੁਰ ਕੋਈ ਨਹੀਂ ਹੈ, ਕੋਈ ਵੀ ਨਹੀਂ ਪਰਮੇਸ਼ੁਰ ਨੇ ਇਹਦਾ ਮਤਲਬ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ ਵੀ ਅਸੀਂ ਪਰਮੇਸ਼ੁਰ ਨਹੀਂ ਹੈ, ਅਤੇ ਬਾਕੀ ਕੌਣ ਪਰਮੇਸ਼ੁਰ ਹੋਏਗਾ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਪਰਮੇਸ਼ੁਰ ਹਨ। ਜਦੋਂ ਆਪਾਂ ਕਹਿੰਦੇ ਵੀ ਤਿੰਨ ਪ੍ਰਭ ਜਬ ਆਏ ਸੋਹ ਦੀਆ ਤਬ ਹਮ ਜਨਮ ਕਲੂ ਮੈਂ ਲੀਆ, ਇੱਥੇ ਵੀ ਦ੍ਵੈਤ ਪੈਦਾ ਹੋ ਜਾਏਗੀ ਕਿ ਪ੍ਰਭੂ ਹੋਰ ਹੈ ਔਰ ਜਿਹਨੂੰ ਆਗਿਆ ਦਿੱਤੀ ਉਹ ਹੋਰ ਹੈ, ਆਗਿਆ ਦੂਜੇ ਨੂੰ ਦੇਗਾ, ਉਹਨੇ ਮੈਨੂੰ ਪੁੱਤ ਬਣਾ ਕੇ ਭੇਜਿਆ, ਕਿੱਥੇ ਜਾ ਕੇ ਆਪਾਂ ਖੜਾਂਗੇ, ਕਿੱਥੇ ਸਮਝਾਂਗੇ ਫਿਲਾਸਫੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਉਹ ਕਿਸ ਤਰ੍ਹਾਂ ਇੱਕ ਹੋਏ ਹਨ? ਫਿਰ ਖਾਲਸੇ ਵੱਲ ਆਓ, ਮਹਾਰਾਜ ਜੀ ਇੱਕ ਦ੍ਰਿਸ਼ਟਾਂਤ ਨਹੀਂ ਦਿੰਦੇ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਜਾਣਦਾ ਨਾ ਆਤਮ ਰਸ ਜੋ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ। ਇੱਥੇ ਕਿਹਨੂੰ ਪਰਮੇਸ਼ੁਰ ਕਹੋਗੇ? ਇਹਨਾਂ ਪੰਕਤੀਆਂ ਨੂੰ ਕਿੱਥੇ ਜੋੜੋਗੇ? ਜੋ ਹਮਕੋ ਪਰਮੇਸ਼ੁਰ ਉਤਰੇ ਹੈ। ਮਹਾਰਾਜ ਜੀ ਕਹਿੰਦੇ ਵੀ ਮੇਰੇ ਦੇ ਵਿੱਚ ਖਾਲਸੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ, ਇਹਦਾ ਮਤਲਬ ਖਾਲਸਾ ਵੀ ਪਰਮੇਸ਼ੁਰ ਹੈ ਕਿ ਨਹੀਂ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਪਰਮੇਸ਼ੁਰ ਹੈ ਹੀ, ਕੋਈ ਸ਼ੰਕਾ ਹੀ ਨਹੀਂ ਹੈ, ਅਤੇ ਖਾਲਸੇ ਨੂੰ ਮਹਾਰਾਜ ਕਹਿੰਦੇ ਵੀ ਪਰਮੇਸ਼ੁਰ ਹੈ, ਅਤੇ ਆਪਾਂ ਖੁਦ ਆਪਣੇ ਆਪ 'ਤੇ ਸ਼ੰਕਾ ਕਰ ਰਹੇ ਹਾਂ। ਦੂਸਰੀ ਗੱਲ ਮਹਾਂਪੁਰਸ਼ ਇਹ ਵੀ ਕਹਿ ਰਹੇ ਹਨ ਕਿ ਇੱਕ ਅਰਥ ਮਹਾਰਾਜ ਮਹਾਂਪੁਰਖ ਇਹ ਵੀ ਕਰਦੇ ਆ ਕਿ ਜੋ ਆਪਣੇ ਆਪ ਨੂੰ ਪਰਮੇਸ਼ੁਰ ਕਹੇਗਾ ਉਹ ਨਰਕ ਨੂੰ ਜਾਏਗਾ। ਅਤੇ ਇਹ ਜਿਹੜੀਆਂ ਚੀਜ਼ਾਂ ਨਾ ਇਹ ਮਹਾਂਪੁਰਖਾਂ ਦੀ ਸੰਗਤ 'ਚ ਆ ਕੇ ਸਮਝ ਆਉਂਦੀਆਂ। ਦ੍ਵੈਤ ਏਕ ਰੂਪ ਹੋਏ ਗਏ ਹੋ, ਇਹਦਾ ਮਤਲਬ ਪਹਿਲੇ ਦ੍ਵੈਤ ਸੀ, ਮਹਾਂਪੁਰਖਾਂ ਨੇ ਥੋੜ੍ਹਾ ਇਸ਼ਾਰਾ ਕੀਤਾ ਸੀ ਤ੍ਰਿਕੁਟੀ ਦਾ ਵੀ ਪਹਿਲੇ ਫਸਿਆ ਹੋਇਆ ਕੰਮ ਵਿੱਚ ਇਹ ਕਿ ਉਪਾਸਕ ਅਲੱਗ ਹੈ, ਪਹਿਲੇ ਤਿੰਨ ਸੀ। ਮਹਾਰਾਜ ਜੀ ਨੇ ਜੋ ਖਾਲਸਾ ਤਿਆਰ ਕੀਤਾ ਹੈ ਨਾ ਤੇ ਖਾਲਸੇ ਦਾ ਜੋ ਸੰਪੂਰਨ ਸਰੂਪ ਹੈ, ਜੋ ਬਾਹਰੀ ਮਰਿਆਦਾ ਹੈ, ਉਹ ਤਾਂ ਹੈ ਹੀ ਹੈ, ਪਰ ਕੇਵਲ ਉੱਥੇ ਹੀ ਨਾ ਖੜੇ ਹੋ ਜਾਇਓ ਕਿ ਅੱਜ ਅੰਮ੍ਰਿਤ ਪਾਨ ਕਰ ਲਿਆ ਤੇ ਬਸ ਹੋ ਗਿਆ ਕੰਮ। ਮਹਾਰਾਜ ਜੀ ਕਹਿੰਦੇ ਕਿ ਜਦੀ ਇਹ ਪੰਕਤੀਆਂ ਲਾਉਣੀਆਂ ਨਾ, ਦੁਆ ਤੇ ਇੱਕ ਰੂਪ ਹੋਏ ਗਏ ਹੋ, ਜਿਹੜੀ ਸਾਡੇ ਨਾਲ ਰਹਿਣਾ, ਜਿਹੜੀ ਸਾਡੇ ਵਰਗੇ ਹੋਣਾ ਹੈ, ਤੇ ਫਿਰ ਉਹ ਪੰਕਤੀ ਲਾਉਣੀ ਪੈ ਗਈ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ। ਉਹ ਪੰਕਤੀ ਤਾਂ ਲੱਗਣੀ ਆ ਕਿ ਜਦੋਂ ਦੁਆਤ ਖਤਮ ਹੋਏਗੀ, ਇਹਨਾਂ ਪੰਕਤੀਆਂ ਨੂੰ ਸਮਝਾਂਗੇ ਕਿ ਦੁਆਤ ਏਕ ਰੂਪ ਹੋਏ ਗਏ ਹੋ। ਇਹਦਾ ਮਤਲਬ ਪਹਿਲੇ ਵਿੱਚ ਉਪਾਸਨਾ ਖੜੀ ਸੀ ਜੋ ਮਹਾਂਪੁਰਖਾਂ ਨੇ ਕਿਹਾ ਸੀ, ਮਹਾਕਾਲ ਕਾਲ ਕਾ ਅਰਾਧੀ। ਇਹ ਪੰਕਤੀ ਕਹਿ ਰਹੀ ਆ ਕਿ ਪਹਿਲੇ ਉਪਾਸਕ ਬਣ ਕੇ ਉਪਾਸਨਾ ਕਰਦੇ ਸੀ, ਤੇ ਜਦੋਂ ਫਿਰ ਉਪਾਸਕ ਦਾ ਰੂਪ ਹੋ ਗਏ ਨਾ, ਉਪਾਸੇ ਦਾ ਰੂਪ ਹੋ ਗਏ, ਤੇ ਫਿਰ ਮਹਾਕਾਲ ਕਾਲ ਕਾ, ਇੱਥੇ ਬੜਾ ਜ਼ਿਆਦਾ ਵਿਵਾਦ ਪੈਦਾ ਹੁੰਦਾ ਵੀ ਮਹਾਕਾਲ ਕੌਣ ਹੈ ਤੇ ਕਾਲਕਾ ਕੌਣ ਹੈ। ਕਾਲਿਕਾ ਦਾ ਨਾਂ ਸੁਣ ਕੇ ਹੀ ਬੁਖਾਰ ਹੋ ਜਾਂਦਾ ਬਹੁਤਿਆਂ ਨੂੰ, ਵੀ ਇਹਦੇ ਦੇਵੀ ਦਾ ਨਾਂ ਲੈ ਤਾ। ਕਾਲਕਾ ਕਿਸੇ ਦੇਵੀ ਦਾ ਨਾਂ ਨਹੀਂ ਹੈ, ਜਿਹੜੀ ਸਾਹਮਣੇ ਫੋਟੋ ਲੱਗੀ ਉਹਨੂੰ ਨਾ ਸਮਝ ਲਿਓ ਵੀ ਆਹ ਸ਼ੇਰਾਂ ਵਾਲੀ ਦੀ ਫੋਟੋ ਲੱਗੀ ਹੈ ਤੇ ਕਿਸੇ ਨਿਰਮਲੇ ਸੰਤ ਨੇ ਕਹਿ ਤਾਂ ਪਤਾ ਨਹੀਂ ਉਹਦਾ ਹੀ ਪੁਜਾਰੀ ਹੈ, ਐਸਾ ਕੁਛ ਨਹੀਂ ਹੈ। ਇਹ ਸਮਝ ਕੇ ਬੋਲਦੇ ਆ ਵੀ ਕਾਲਕਾ ਕੌਣ ਹੈ, ਉਹਦਾ ਅਰਥ ਇਹ ਵੀ ਨਹੀਂ ਹੈ ਵੀ ਜੋ ਕਾਲਕਾ ਕਾਲ ਹੈ, ਐਸਾ ਪਾਠ ਵਿਗਾੜ ਕੇ ਅਰਥ ਨਹੀਂ ਹੋਏਗਾ। ਉੱਥੇ ਕਾਲਿਕਾ ਹੀ ਸ਼ਬਦ ਹੈ, ਲੱਲੇ ਨੂੰ ਸਿਹਾਰੀ ਹੈ, ਉੱਥੇ ਕਾਲ ਕਾ ਸ਼ਬਦ ਨਹੀਂ ਲੱਗੇਗਾ। ਮਹਾਰਾਜ ਜੀ ਕਹਿੰਦੇ ਆ ਵੀ ਜੋ ਸ਼ਕਤੀ ਵਿਸ਼ਿਸ਼ਟ ਪਰਮਾਤਮਾ, ਕਾਲਿਕਾ ਦਾ ਅਰਥ ਹੈ ਸ਼ਕਤੀ, ਤੇ ਸ਼ਕਤੀ ਤੋਂ ਬਿਨਾਂ ਸ਼ਕਤਾ ਕਿਸੇ ਦਾ ਨਾਂ ਨਹੀਂ ਪੈਂਦਾ। ਜਿਹਦੇ ਕੋਲ ਮਾਇਆ ਨਹੀਂ ਉਹਨੂੰ ਕੋਈ ਮਾਇਆ ਧਾਰੀ ਨਹੀਂ ਕਹੇਗਾ, ਉਹਨੂੰ ਕੋਈ ਨਹੀਂ, ਜਿਹਦੇ ਕੋਲ ਸੈਨਾ ਨਹੀਂ ਉਹਨੂੰ ਕੋਈ ਸੈਨਾਪਤੀ ਨਹੀਂ ਕਹੇਗਾ। ਅਤੇ ਜੇ ਉਹ ਪਰਮਾਤਮਾ ਸ਼ਕਤਾ ਹੈ ਨਾ, ਉਹਦੇ ਅੰਦਰ ਸ਼ਕਤੀ ਹੈ, ਅਤੇ ਕਹਿੰਦੇ ਉਹ ਜਿਹੜਾ ਸ਼ਕਤੀ ਵਿਸ਼ਿਸ਼ਟ ਪਰਮਾਤਮਾ ਨਾ, ਮੈਂ ਉਹਦਾ ਆਰਾਧਨ ਕੀਤਾ ਹੈ, ਉਹਦੀ ਮੈਂ ਉਪਾਸਨਾ ਕੀਤੀ ਹੈ। ਕੋਈ ਵਿਦਵਾਨ ਕਹਿੰਦੇ ਆ ਵੀ ਜੇ ਕਾਲਕਾ ਦੀ ਉਪਾਸਨਾ ਕੀਤੀ ਹੁੰਦੀ ਨਾ, ਤਾਂ ਮਹਾਰਾਜ ਨੂੰ ਕਹਿਣਾ ਚਾਹੀਦਾ ਹੈ ਵੀ ਪ੍ਰੈ ਦੇ ਇੱਕ ਰੂਪ ਹੋਏ ਗਏ, ਤਿੰਨ ਹੋਣੇ ਚਾਹੀਦੇ ਸੀ। ਪਰ ਇਹ ਬਹੁਤ ਵੱਡਾ ਸਮਝਣ ਵਿੱਚ ਫਰਕ ਹੈ, ਸ਼ਕਤੀ ਤੋਂ ਬਿਨਾਂ ਸ਼ਕਤਾ ਅਲੱਗ ਨਹੀਂ ਹੁੰਦਾ, ਉਹਦਾ ਰੂਪ ਹੀ ਹੁੰਦਾ ਹੈ, ਅਤੇ ਸ਼ਕਤੀ ਵਿਸ਼ਿਸ਼ਟ ਪਰਮਾਤਮਾ ਦੀ ਮੈਂ ਉਪਾਸਨਾ ਕੀਤੀ ਹੈ, ਅਤੇ ਫਿਰ ਉਹਦੇ ਨਾਲ ਇੱਕ ਹੋਇਆ। ਅਤੇ ਕਹਿਣ ਤੋਂ ਭਾਵ ਹੈ ਕਿ ਆਪਾਂ ਦੁਆਤ ਭਾਵ ਨੂੰ ਖਤਮ ਕਰਨਾ ਹੈ, ਲੇਕਿਨ ਗੁਰੂ ਸਿਧਾਂਤ ਨੂੰ ਸਮਝ ਕੇ, ਅਤੇ ਬਹੁਤ ਮਹਾਂਪੁਰਖਾਂ ਨੇ ਆਪ ਜੀ ਨੂੰ ਵਿਸਤਾਰ ਨਾਲ ਸਮਝਾਉਣਾ ਹੈ, ਇੰਨੇ ਹੀ ਸ਼ਬਦ ਪ੍ਰਵਾਨ ਕਰਨੇ। ਮਹਾਂਪੁਰਖਾਂ ਦਾ ਸਾਰਿਆਂ ਦਾ ਧੰਨਵਾਦ, ਕੋਟੀ ਕੋਟੀ ਨਮਨ, ਹੋਈਆਂ ਭੁੱਲਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।